SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਪਿਆਰੇ ਦੋਸਤੋ, ਮੈਂ ਰੁਚਿਕਾ ਤਲਵਾਰ SBS ਪੰਜਾਬੀ ਤੇ ਹਾਜ਼ਰ ਹਾਂ ਇੱਕ ਵਾਰ ਫੇਰ ਲੈ ਕੇ ਮੁੱਦਾ ਤੁਹਾਡੀ ਦਿਲਚਸਪੀ ਦਾ। ਦੋਸਤੋ, ਹਾਲ ਹੀ ਵਿੱਚ ਸਾਊਥ ਆਸਟ੍ਰੇਲੀਆ ਦੇ ਅੱਖਾਂ ਦੇ ਇੱਕ ਵਿਸ਼ੇਸ਼ਗ ਯਾਨੀ ਕਿ ਆਈ ਸਰਜਨ ਡਾਕਟਰ ਜੇਮਸ ਮਿਕ ਨੂੰ ਆਸਟ੍ਰੇਲੀਅਨ ਆਫ ਦਾ ਈਅਰ ਇਨਾਮ ਨਾਲ ਨਵਾਜ਼ਿਆ ਗਿਆ। ਦੋਸਤੋ, ਇਹ ਅੱਖਾਂ ਦੇ ਬੜੇ ਮੰਨੇ ਪਰਮੰਨੇ ਸਪੈਸ਼ਲਿਸਟ ਨੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਸਦਾ ਘੱਟ ਜਾਂਦਾ, ਯਾਨੀ ਬਲਾਈਂਡਨੈਸ ਜਿਹੜੀ ਹੋ ਜਾਂਦੀ ਹੈ, ਅੰਨਾਪਣ ਲੋਕਾਂ ਦੇ ਵਿੱਚ ਹੌਲੀ ਹੌਲੀ ਆ ਜਾਂਦਾ, ਉਸ ਨੂੰ ਠੱਲ ਪਾਉਣ ਵਾਸਤੇ ਆਸਟ੍ਰੇਲੀਆ ਦੇ ਵਿੱਚ ਸ਼ੂਗਰ ਟੈਕਸ ਯਾਨੀ ਚੀਨੀ ਨਾਲ ਬਣੀਆਂ ਚੀਜ਼ਾਂ ਅਤੇ ਚੀਨੀ ਦੇ ਉੱਪਰ ਇੱਕ ਵਿਸ਼ੇਸ਼ ਕਰ ਯਾਨੀ ਕਿ ਟੈਕਸ ਜਿਹੜਾ ਹੈ ਉਹ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੋਕ ਖੰਡ ਯਾਨੀ ਚੀਨੀ ਘੱਟ ਖਾਣ। ਦੋਸਤੋ, ਇਸ ਦੇ ਉੱਪਰ ਰੋਸ਼ਨੀ ਪਾਉਣ ਵਾਸਤੇ ਅਸੀਂ ਰੁੱਖ ਕਰਦੇ ਹਾਂ ਸਿਡਨੀ ਦਾ, ਜਿੱਥੋਂ ਦੀ ਡਾਇਟੀਸ਼ੀਅਨ ਸਿਮਰਨ ਗਰੋਵਰ, ਜੋ ਕਿ ਵਕਤਨ ਫਵਕਤਨ ਸਾਡੇ ਨਾਲ ਸਿਹਤ ਸੰਬੰਧੀ ਮਾਮਲਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ, ਇਹ ਰੋਸ਼ਨੀ ਪਾਉਣਗੇ ਕਿ ਸ਼ੂਗਰ ਟੈਕਸ ਕਿੰਨਾ ਕੁ ਵਾਜਿਬ ਹੈ, ਇਸ ਤੋਂ ਫਾਇਦਾ ਹੋ ਸਕਦਾ ਹੈ ਜਾਂ ਨਹੀਂ, ਅਤੇ ਜ਼ਿਆਦਾ ਚੀਨੀ ਖਾਣ ਨਾਲ ਵਾਕਈ ਸਰੀਰ ਦੇ ਹੋਰ ਹਿੱਸਿਆਂ ਦੇ ਨਾਲ ਨਾਲ ਨਜ਼ਰ ਦੇ ਉੱਪਰ ਕੀ ਮਾੜਾ ਅਸਰ ਪੈਂਦਾ ਹੈ। ਅਤੇ ਇਹ ਮੁਲਾਕਾਤ ਅਸੀਂ ਇਸ ਹਫ਼ਤੇ ਤੁਹਾਨੂੰ ਇਸ ਕਰਕੇ ਵੀ ਸੁਣਾ ਰਹੇ ਹਾਂ ਕਿਉਂਕਿ ਇਹ ਸਮਾਰਟ ਈਟਿੰਗ ਵੀਕ ਆਸਟ੍ਰੇਲੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਡਾਇਟੀਸ਼ੀਅਨਸ ਐਸੋਸੀਏਸ਼ਨ ਆਫ ਆਸਟ੍ਰੇਲੀਆ ਇਸ ਨੂੰ ਐਂਡੋਰਸ ਵੀ ਕਰਦਾ ਹੈ, ਯਾਨੀ ਇਸ ਦਾ ਸਮਰਥਨ ਕਰਦਾ ਹੈ। 10 ਫਰਵਰੀ ਤੋਂ ਲੈ ਕੇ ਅਤੇ 14 ਫਰਵਰੀ ਤੱਕ ਸਮਾਰਟ ਈਟਿੰਗ ਵੀਕ ਹੈ ਜੀ ਆਸਟ੍ਰੇਲੀਆ 'ਚ। ਸੋ ਸਿਮਰਨ ਗਰੋਵਰ, ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ 'ਚ ਇੱਕ ਵਾਰ ਫਿਰ।
ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮੱਚ।
ਸਿਮਰਨ, ਤੁਸੀਂ ਇਹ ਖਬਰ ਪੜ੍ਹੀ ਹੋਏਗੀ ਡਾਕਟਰ ਮਿਕ ਦੇ ਸ਼ੂਗਰ ਟੈਕਸ ਦੇ ਪ੍ਰਸਤਾਵ ਦੇ ਬਾਰੇ, ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਕੀ ਖਿਆਲ ਆਇਆ ਇਸ ਨੂੰ ਪੜ੍ਹਨ ਤੋਂ ਬਾਅਦ?
ਰੁਚਿਕਾ, ਜਦ ਮੈਂ ਇਹ ਨਿਊਜ਼ ਸੁਣੀ ਨਾ, ਮੈਂ ਐਕਚੁਅਲੀ ਬਹੁਤ ਖੁਸ਼ ਹੋਈ, ਬਿਕਾਜ਼ ਆਸਟ੍ਰੇਲੀਆ ਵਿੱਚ ਇਹ ਟੈਕਸ ਬਹੁਤ ਇੰਪੋਰਟੈਂਟ ਹੈਗਾ। ਸਾਡੀ ਸਟੈਟਿਸਟਿਕਸ ਸ਼ੋ ਕਰਦੀਆਂ ਨੇ ਕਿ 63% ਆਫ ਆਸਟ੍ਰੇਲੀਅਨ ਐਡਲਟਸ ਆਰ ਓਵਰਵੇਟ ਔਰ ਓਬੀਸ, ਐਂਡ ਸਾਡੇ ਬੱਚਿਆਂ ਵਿੱਚ ਵੀ ਨੀਅਰਲੀ 30% ਆਫ ਆਰ ਚਿਲਡਰਨ ਜੋ 5 ਸਾਲ ਤੋਂ 17 ਸਾਲ ਦੀ ਏਜ ਦੇ ਹੈਗੇ ਨੇ ਉਹ ਓਵਰਵੇਟ ਐਂਡ ਓਬੀਸ ਹੈਗੇ ਨੇ। ਐਂਡ ਅਸੀਂ ਜੋ ਵੀ ਸਟੈਟਸ ਫਾਇੰਡ ਕਰਦੇ ਹਾਂ, ਅਸੀਂ ਸ਼ੋ ਕਰਦੇ ਹਾਂ ਕਿ ਸਾਡੀ ਸ਼ੂਗਰ ਕੰਸੰਪਸ਼ਨ ਹਰ ਸਾਲ ਉੱਤੇ ਜਾਈ ਜਾਂਦੀ ਹੈ, ਐਂਡ ਪ੍ਰਿਡਿਕਟਿਡ ਹੈਗਾ ਕਿ ਇਨ 2025 ਅਗਰ ਇਹ ਸ਼ੂਗਰ ਟੈਕਸ ਹੁਣੇ ਨਾ ਰੋਲ ਆਊਟ ਹੋਇਆ, ਸਾਡੀ ਇਹ ਓਬੀਸਿਟੀ ਤੇ ਓਬੀਸਿਟੀ ਰਿਲੇਟਡ ਕ੍ਰੋਨਿਕ ਡਿਜ਼ੀਜ਼ ਲਾਈਕ ਡਾਇਬੀਟੀਜ਼ ਵਰਸ ਹੀ ਹੋਣਗੀਆਂ, ਵਿਚ ਮੀਨਸ ਕਿ ਸਾਡੀ ਹੈਲਥ ਵਿੱਚ ਐਂਡ ਬੱਚਿਆਂ ਵਿੱਚ ਸਭ ਨੂੰ ਬਹੁਤ ਅਸਰ ਪਏਗਾ ਇਹਦਾ।
ਠੀਕ ਹੈ, ਓਬੀਸਿਟੀ ਯਾਨੀ ਕਿ ਮੋਟਾਪੇ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਸਿਮਰਨ, ਅਤੇ ਮੈਂ ਇੱਕ ਚੀਜ਼ ਆਪਣੇ ਸਰੋਤਿਆਂ ਦੇ ਸਾਹਮਣੇ ਜ਼ਰਾ ਰੋਸ਼ਨੀ ਇਸ ਦੇ ਉੱਪਰ ਪਾਉਣਾ ਚਾਹੁੰਦੀ ਹਾਂ ਕਿ ਭਾਰਤੀ ਲੋਕਾਂ ਦੀ ਅਤੇ ਖਾਸ ਤੌਰ 'ਤੇ ਪੰਜਾਬੀਆਂ ਦੀ ਇਹ ਬੜੀ ਆਦਤ ਹੁੰਦੀ ਹੈ ਕਿ ਅਸੀਂ ਹਰ ਵਕਤ ਖਾਣਾ ਖਾਣ ਤੋਂ ਫੌਰਨ ਬਾਅਦ ਕੋਈ ਮਿੱਠੀ ਚੀਜ਼ ਲੱਭਦੇ ਹਾਂ ਔਰ ਖਾਂਦੇ ਵੀ ਹਾਂ, ਜਿਸ ਦੇ ਨਤੀਜੇ ਵਜੋਂ ਸਾਡੀ ਖੰਡ ਦੀ ਜਿਹੜੀ ਖਪਤ ਹੈ ਉਹ ਕਾਫੀ ਜ਼ਿਆਦਾ ਹੋ ਜਾਂਦੀ ਹੈ ਅਤੇ ਦੁਨੀਆ ਦੇ ਵਿੱਚ ਇੰਡੀਆ ਜਿਹੜਾ ਹੈਗਾ ਭਾਰਤ ਉਹ ਡਾਇਬੀਟੀਜ਼ ਕੈਪੀਟਲ ਆਫ ਦਾ ਵਰਲਡ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਯਾਨੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਧੂਮੇਹ ਦੇ ਸ਼ੂਗਰ ਦੇ ਮਰੀਜ਼ ਭਾਰਤ ਦੇ ਵਿੱਚ ਪਾਏ ਜਾਂਦੇ ਨੇ। ਇਹ ਦੱਸੋ ਕਿ ਕਿਹੜੇ ਮੁਲਕ ਨੇ ਦੁਨੀਆ ਦੇ ਸਿਮਰਨ ਜਿਨ੍ਹਾਂ ਦੇ ਵਿੱਚ ਸ਼ੂਗਰ ਟੈਕਸ ਪਹਿਲੇ ਤੋਂ ਹੀ ਲਾਗੂ ਹੋਇਆ ਦਾ ਹੈ ਅਤੇ ਇਹ ਕਿਸ ਤਰੀਕੇ ਨਾਲ ਮਦਦ ਕਰਦਾ ਹੈ ਲੋਕਾਂ ਦੀ ਖੰਡ ਦੀ ਖਪਤ ਘਟਾਉਣ ਵਿੱਚ, ਅਤੇ ਕੀ ਸਾਡੇ ਕੋਲ ਕੋਈ ਸਬੂਤ, ਕੋਈ ਪ੍ਰਮਾਣ, ਕੋਈ ਐਵੀਡੈਂਸ ਵੀ ਹੈ ਕਿ ਇਹਦੇ ਕਾਮਯਾਬੀ ਹੋਈ ਹੈ?
ਬਿਲਕੁਲ ਹੈਗੀ ਹੈ, ਇਹ ਸ਼ੂਗਰ ਟੈਕਸ 2015 ਵਿੱਚ ਕੈਲੀਫੋਰਨੀਆ US ਵਿੱਚ ਇੰਟਰੋਡਿਊਸ ਪਹਿਲੇ ਟਾਈਮ ਹੋਇਆ ਸੀ।
ਅੱਛਾ ਜੀ।
ਐਂਡ ਇਹਨਾਂ ਨੇ ਵਿਦਇਨ ਇੱਕ ਸਾਲ ਵਿੱਚ ਸ਼ੂਗਰ ਦੀ ਕੰਸੰਪਸ਼ਨ ਰਿਡਿਊਸ ਕੀਤੀ ਬਾਈ 21%, 21%।
ਵਾਹ ਵਾਹ।
ਐਂਡ ਅਮੈਰੀਕਾ ਵਿੱਚ 2016 ਵਿੱਚ ਟੈਕਸ ਆਫਿਸ ਨੇ ਰੈਵਨਿਊ ਕੀਤਾ $13 billion ਦਾ ਰੈਵਨਿਊ because of the sugar tax, and air paise wapas sadi health care which wapas jande ne ki assi hor research kar sakiye, hor programs bana sakiye ki assi especially apni community which like to see kya hai ਅਸੀਂ ਬਹੁਤ ਜੈਨੇਟਿਕਲੀ ਇਨਕਲਾਈਨਡ ਹੈਗੇ ਹਾਂ ਡਾਇਬੀਟੀਜ਼ ਰਿਲੇਟਿਡ ਡਿਜ਼ੀਜ਼ਾਂ ਤੋਂ ਐਂਡ ਡਾਇਬੀਟੀਜ਼ ਤੋਂ. ਸੋ ਸਾਡੇ ਵਾਸਤੇ ਹੋਰ ਵੀ ਇੰਪੋਰਟੈਂਟ ਹੈਗਾ ਕਿ ਜਦ ਅਸੀਂ ਵੈਸਟਰਨ ਕੰਟਰੀਜ਼ ਵਿੱਚ ਰਹਿੰਦੇ ਹਾਂ, ਅਸੀਂ ਮਿਠਾਈਆਂ ਦਾ ਤਾਂ ਸਾਨੂੰ ਸ਼ੌਂਕ ਹੁੰਦਾ ਹੀ ਹੈਗਾ, ਪਰ ਅਸੀਂ ਸੋਫਟ ਡਰਿੰਕਸ, ਚੋਕਲੇਟਸ, ਲੋਲੀਜ਼, ਜੋ ਫੂਡ ਜਿਨ੍ਹਾਂ 'ਤੇ ਟੈਕਸ ਅਸੀਂ ਗਵਰਨਮੈਂਟ ਕਹਿ ਰਹੀ ਹੈ ਕਿ ਸਾਨੂੰ ਲਗਾਉਣਾ ਚਾਹੁੰਦਾ, ਇਹ ਬਹੁਤ ਇੰਪੋਰਟੈਂਟ ਹੈਗਾ ਬਿਕੋਜ਼ ਇਹ ਚੀਜ਼ਾਂ ਇਸ ਵੈਸਟਰਨ ਕੰਟਰੀਜ਼ ਵਿੱਚ ਬਹੁਤ ਸਸਤੀਆਂ ਮਿਲਦੀਆਂ ਨੇ. ਐਂਡ ਅਮੈਰੀਕਾ ਵਿੱਚ ਜੋ ਪਰੂਫ ਹੋਇਆ ਹੈ ਕਿ ਇਹਨਾਂ ਦੀ ਕੋਸਟ 20% ਉੱਤੇ ਗਈ ਹੈ ਵਿੱਚ ਮੀ, ਐਂਡ 21% ਇਹਨਾਂ ਦੀ ਯੂਸੇਜ ਘੱਟ ਹੋਈ ਹੈ. ਸੋ ਟੈਕਸ ਡੈਫੀਨੇਟਲੀ ਅਮੈਰੀਕਾ ਵਿੱਚ ਵਰਕ ਕੀਤਾ ਹੈ ਐਂਡ ਬਹੁਤ ਕੁਇਕਲੀ ਵਰਕ ਕੀਤਾ ਹੈ. ਸੋ ਅਸੀਂ ਚਾਹੁੰਦੇ ਹਾਂ ਕਿ ਆਸਟ੍ਰੇਲੀਆ ਵਿੱਚ ਵੀ ਰੋਲ ਆਊਟ ਹੋਏ ਐਂਡ ਜਲਦ ਤੋਂ ਜਲਦ ਰੋਲ ਆਊਟ ਹੋਏ.
ਅੱਛਾ, ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਤੁਸੀਂ ਮਿਸਾਲ ਦਿੱਤੀ, ਉੱਥੇ ਫਾਇਦਾ ਹੋਇਆ, ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵੀ ਇਸ ਤੋਂ ਫਾਇਦਾ ਲੈ ਸਕੇਗਾ ਚੀਨੀ ਦੇ ਉੱਪਰ ਟੈਕਸ ਲੱਗਣ ਤੋਂ?
ਮੇਰੀ ਓਪੀਨੀਅਨ ਹੈਗੀ ਹੈ ਕਿ ਡੈਫੀਨੇਟਲੀ, ਬਿਕੋਜ਼ ਅਸੀਂ ਅਮੈਰੀਕਾ ਜਿਸ ਤਰ੍ਹਾਂ ਅਸੀਂ ਵੀ ਵੈਸਟਰਨ ਕੰਟਰੀ ਹੈਗੇ ਹਾਂ, ਸਾਡੀ ਫੂਡ ਸਾਡੇ ਸਾਰੇ ਸੁਪਰ ਮਾਰਕੀਟਸ ਵਿੱਚ, ਹਰ ਟੇਕ ਅਵੇ ਜੁਆਇੰਟਸ ਵਿੱਚ, ਹਰ ਰੈਸਟੋਰੈਂਟ ਵਿੱਚ ਸੋਫਟ ਡਰਿੰਕਸ ਦੀ ਕੰਸੰਪਸ਼ਨ ਅਤੇ ਵੈਂਡਿੰਗ ਮਸ਼ੀਨਸ ਦੀ ਐਲੋਕੇਸ਼ਨ ਬਹੁਤ ਈਜ਼ੀਲੀ ਐਕਸੈਸੀਬਲ ਹੈਗੀ ਹੈ. ਜੋ ਸਾਨੂੰ ਇਹ ਜਦ ਵੀ ਸਾਡਾ ਬਲੱਡ ਸ਼ੂਗਰ ਲੈਵਲ ਥੋੜ੍ਹਾ ਘੱਟ ਰਿਹਾ ਹੋਏ, ਸਾਨੂੰ ਕੋਈ ਮੁਸ਼ਕਿਲ ਨਹੀਂ ਹੈਗੀ, ਇਹਨਾਂ ਚੀਜ਼ਾਂ ਸਸਤੀਆਂ ਹੈਗੀਆਂ ਨੇ, ਵੀ ਕੈਨ ਗੈਟ ਦਮ ਬਹੁਤ ਕੁਇਕਲੀ, ਅਸੀਂ ਇਹਨਾਂ ਨੂੰ ਲੈ ਸਕਦੇ ਹਾਂ. ਐਂਡ ਇਹ ਸ਼ੂਗਰ ਟੈਕਸ ਨਾਲ ਕੀ ਹੋਏਗਾ ਕਿ ਨੋਟ ਓਨਲੀ ਇਹ ਚੀਜ਼ਾਂ ਮਹਿੰਗੀਆਂ ਹੋਣ ਜਾਣਗੀਆਂ, ਬਟ ਆਲਸੋ ਇਹਨਾਂ ਦੀ ਐਕਸੈਸੀਬਿਲਿਟੀ ਥੋੜ੍ਹੀ ਘੱਟ ਜਾਏਗੀ.
ਅਤੇ ਸਿਮਰਨ, ਅਸੀਂ ਕੁਝ ਸਾਲ ਪਹਿਲੇ ਵੀ ਵੇਖਿਆ ਸੀ ਸਿਗਰਟਸ ਦੇ ਉੱਪਰ ਟੈਕਸ ਲਾ ਕੇ ਉਹਨਾਂ ਨੂੰ ਕਾਫੀ ਮਹਿੰਗਾ ਕਰ ਦਿੱਤਾ ਗਿਆ, ਤਾਂ ਕਿ ਲੋਕਾਂ ਦੀ ਖਪਤ ਜਿਹੜੀ ਤੰਬਾਕੂ ਅਤੇ ਤੰਬਾਕੂ ਪਦਾਰਥਾਂ ਦੀ ਉਹ ਘਟੇ. ਕੀ ਇਹਦਾ ਵੀ ਰਲਦਾ ਮਿਲਦਾ ਅਸਰ ਹੋਵੇਗਾ ਜਿਸ ਤਰ੍ਹਾਂ ਸਿਗਰਟ ਦੇ ਬਾਰੇ ਹੋਇਆ ਸੀ?
ਡੈਫੀਨੇਟਲੀ ਹੋਏਗਾ, ਬਿਕੋਜ਼ ਅਸੀਂ ਰਿਸਰਚ ਸਾਨੂੰ ਸ਼ੋਅ ਕਰਦੀ ਹੈ ਕਿ ਨਿਕਟੀਨ ਜਿਸ ਤਰ੍ਹਾਂ ਐਡਿਕਟਿਵ ਹੈਗੀ ਹੈ, ਸ਼ੂਗਰ ਵੀ ਉਸ ਤਰ੍ਹਾਂ ਹੀ ਐਡਿਕਟਿਵ ਹੈਗੀ ਹੈ. ਅਸੀਂ ਨਾ ਜਦ ਯੂਸ ਟੂ ਹੋ ਜਾਂਦੇ ਹਾਂ ਇਸ ਟਾਈਪ ਦੀ ਸ਼ੂਗਰ ਖਾਣ ਦੇ ਪੀਣ ਦੇ, ਬਹੁਤ ਮੁਸ਼ਕਿਲ ਹੁੰਦਾ ਸਾਡੇ ਵਾਸਤੇ ਇਹ ਸਟ੍ਰੇਟ ਅਵੇ ਘਟਾਉਣਾ. ਐਂਡ ਇਹ ਟੈਕਸ ਦਾ ਪਰਪਸ ਹੈਗਾ ਕਿ ਜਦ ਚੀਜ਼ ਨੂੰ ਤੁਸੀਂ ਮਹਿੰਗੀ ਕਰ ਦਿਓ, ਤੁਸੀਂ ਹੌਲੀ ਹੌਲੀ ਇਹ ਚੀਜ਼ ਨੂੰ ਹੁਣ ਖਾਣਾ ਨਹੀਂ ਚਾਹੁੰਦੇ, ਬਿਕੋਜ਼ ਤੁਹਾਡੀ ਫਾਈਨੈਂਸ਼ਲੀ ਤੁਹਾਡੀ ਫੈਮਿਲੀ ਵਿੱਚ ਜ਼ਿਆਦਾ ਬਰਡਨ ਪੈਂਦਾ, ਤੁਸੀਂ ਕਹਿੰਦੇ ਹੋ ਕਿ ਨਹੀਂ ਇਸ ਚੀਜ਼ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ. ਸੋ ਬਿਕੋਜ਼ ਇੰਨਾ ਸਕਸੈਸ ਮਿਲਿਆ ਸਿਗਰਟ ਕੰਸਮਸ਼ਨ, ਨਿਕਟੀਨ ਕੰਸਮਸ਼ਨ ਸਾਡੀ ਕੰਟਰੀ ਵਿੱਚ ਘੱਟ ਹੋਈ ਹੈ ਇਨ ਦਾ ਲਾਸਟ 2 ਈਅਰਸ, ਆਈ ਸਟਰੋਂਗਲੀ ਬਿਲੀਵ ਕਿ ਇਹ ਸ਼ੂਗਰ ਟੈਕਸ ਨਾਲ ਵੀ ਸੇਮ ਹੀ ਰਿਜ਼ਲਟ ਹੋਏਗਾ, ਜਦ ਇਹ ਚੀਜ਼ਾਂ ਥੋੜ੍ਹੀ ਮਹਿੰਗੀਆਂ ਹੋ ਜਾਣਗੀਆਂ ਐਂਡ ਈਜ਼ੀਲੀ ਐਕਸੈਸੀਬਲ ਨਹੀਂ ਹੋਣਗੀਆਂ.
ਅਤੇ ਸਾਨੂੰ ਨਾਲ ਸਿਮਰਨ ਇਹ ਵੀ ਜ਼ਰੂਰ ਦੱਸੋ ਕਿ ਡਾਕਟਰ ਮਿਊਕ ਨੇ ਜਿਹੜਾ ਇਹ ਪ੍ਰਸਤਾਵ ਦਿੱਤਾ ਹੈ ਸ਼ੂਗਰ ਟੈਕਸ ਦਾ, ਇਹਨਾਂ ਨੇ ਆਪਣੇ ਅੱਖਾਂ ਦੀ ਬਿਮਾਰੀਆਂ ਯਾਨੀ ਕਿ ਨਜ਼ਰ ਘੱਟ ਜਾਂਦੀ ਹੈ, ਅੰਨਾਪਣ ਜਿਹੜਾ ਬਲਾਈਂਡਨੈਸ, ਉਸ ਦੇ ਸੰਬੰਧ ਵਿੱਚ ਇਹਨਾਂ ਨੇ ਦਿੱਤਾ ਹੈ. ਆਪਣੀ ਸਿਹਤ ਦੇ ਵਿੱਚ ਅਸੀਂ ਕਿਹੋ ਜਿਹੀਆਂ ਬਦਲਾਵ ਲਿਆ ਸਕਦੇ ਹਾਂ ਜਿਸ ਦੇ ਨਾਲ ਡਾਇਬੀਟੀਜ਼ ਤੋਂ ਹੋਣ ਵਾਲੀ ਬਲਾਈਂਡਨੈਸ ਹੈ ਉਸ ਨੂੰ ਕਾਬੂ ਵਿੱਚ ਕੀਤਾ ਜਾ ਸਕੇ?
ਰੁਚਿਕਾ, ਡਾਇਬੀਟੀਜ਼ ਦੀ ਇੱਕ ਹੀ ਪ੍ਰੋਬਲਮ ਹੈਗੀ ਹੈ ਕਿ ਅਸੀਂ ਨਾ ਕੋਈ ਡਿਫਰੈਂਟ ਨਹੀਂ ਫੀਲ ਕਰਦੇ. ਜਦ ਸਾਨੂੰ ਨਿਆ ਨਿਆ ਡਾਇਗਨੋਸਿਸ ਹੁੰਦਾ ਹੈਗਾ GP ਤੋਂ, ਡਾਕਟਰ ਤੋਂ, ਤੁਹਾਡੇ ਲੋਕਲ ਡਾਕਟਰ ਨੂੰ ਜਦ ਤੋਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਡਾਇਬੀਟੀਜ਼ ਹੈਗੀਆਂ ਨੇ, ਅਸੀਂ ਦਿਮਾਗ ਵਿੱਚ ਸੋਚਦੇ ਹਾਂ ਕਿ ਸਾਨੂੰ ਥੋੜ੍ਹੀ ਜਿਹੀ ਡਾਇਬੀਟੀਜ਼ ਹੈਗੀ ਹੈ,
ਬਾਰਡਰ ਲਾਈਨ ਕੇਸ ਕਹਿੰਦੇ ਜਿੱਦਾਂ ਲੋਕ,
ਬਾਰਡਰ ਲਾਈਨ. ਅਸੀਂ ਸੀਰੀਅਸ ਨਹੀਂ ਲੈਂਦੇ ਬਿਕੋਜ਼ ਅਸੀਂ ਕੁਛ ਫੀਲ ਨਹੀਂ ਕਰਦੇ. ਅਗਰ ਸਾਨੂੰ ਸਿਰ ਦਰਦ ਹੁੰਦਾ, ਗੋਡਾ ਦਰਦ ਹੁੰਦਾ, ਅਸੀਂ ਉਹ ਜ਼ਿਆਦਾ ਵਰੀ ਕਰਦੇ ਹਾਂ ਬਿਕੋਜ਼ ਸਾਨੂੰ ਸਟ੍ਰੇਟ ਅਵੇ ਫੀਲਿੰਗ ਆਉਂਦੀ ਹੈ. ਬਟ ਡਾਇਬੀਟੀਜ਼ ਅਸੀਂ ਵੈਸਟਰਨ ਕੰਟਰੀਜ਼ ਵਿੱਚ ਕਹਿੰਦਾ ਜਾਂਦਾ ਸਾਇਲੈਂਟ ਡਿਜ਼ੀਜ਼
ਜੀ,
ਹੁਣ ਅਸੀਂ ਕੁਛ ਇਹਦੇ ਬਾਰੇ ਵਿੱਚ ਜ਼ਿਆਦਾ ਸੋਚਦੇ ਨਹੀਂ ਹੈਗੇ, ਜ਼ਿਆਦਾ ਆਪਣੇ ਆਪ ਦਾ ਧਿਆਨ ਨਹੀਂ ਰੱਖਦੇ ਬਿਕੋਜ਼ ਸਾਨੂੰ ਕੋਈ ਸਿਮਟਮਸ ਨਹੀਂ ਆਉਂਦੇ. ਜਿਸ ਜਾਂ ਇਹ ਬਲਾਈਂਡਨੈਸ ਦਾ ਕੀ ਹੁੰਦਾ ਹੈ ਕਿ ਅਸੀਂ ਅਗਰ ਹਰ ਸਾਲ ਆਪਣੇ ਡਾਕਟਰ ਦੇ ਕੋਲ ਜਾਈਏ, ਆਪਣਾ ਬਲੱਡ ਟੈਸਟ ਕਰਵਾਈਏ, ਆਪਣੀ ਅੱਖਾਂ ਚੈੱਕ ਕਰਵਾਈਏ, ਜਾਂ ਡਾਇਬੀਟੀਜ਼ ਨਾਲ ਪੈਰਾਂ ਦੀ ਵੀ ਬੜੀ ਪ੍ਰੋਬਲਮਸ ਹੁੰਦੀਆਂ ਨੇ, ਅਸੀਂ ਪੈਰ ਆਪਣੇ ਚੈੱਕ ਕਰਵਾਈਏ, ਮੇ ਬੀ ਇਹ ਚੀਜ਼ਾਂ ਉਹਦੇ ਨਾਲ ਵੀ ਪ੍ਰੀਵੈਂਟ ਹੋ ਸਕਦੀਆਂ ਨੇ. ਅਗਰ ਅਸੀਂ ਹੈਲਦੀ ਡਾਇਟ ਖਾਈਏ ਐਂਡ ਆਪਣਾ ਰੈਗੂਲਰ ਚੈੱਕਅਪ ਕਰਵਾਈਏ, ਜੋ ਸਾਡੇ GP ਨਾਲ ਅਸੀਂ ਈਜ਼ੀਲੀ ਐਕਸੈਸ ਕਰ ਸਕਦੇ ਹਾਂ ਆਸਟ੍ਰੇਲੀਆ ਵਿੱਚ, ਇਹ ਅਸੀਂ ਥੋੜ੍ਹੀ ਪ੍ਰੋਬਲਮਸ ਡਿਲੇ ਕਰ ਸਕਦੇ ਹਾਂ ਜਾਂ ਇਹਨਾਂ ਨੂੰ ਜਲਦੀ ਪਿੱਕ ਕਰ ਸਕਦੇ ਹਾਂ ਜਦ ਇਹਨਾਂ ਦਾ ਟ੍ਰੀਟਮੈਂਟ ਹੋ ਸਕਦਾ ਹੈ। ਬਟ ਪ੍ਰੋਬਲਮ ਇਹ ਹੁੰਦੀ ਹੈ ਸਾਡੀ ਕਮਿਊਨਿਟੀ ਵਿੱਚ ਕਿ ਅਸੀਂ ਬਹੁਤ ਲੇਟ ਜਾਂਦੇ ਹਾਂ ਡਾਕਟਰ ਦੇ ਕੋਲ, ਜਦ ਮੇ ਬੀ ਸਾਡੀ ਵਿਜ਼ਨ ਆਲਰੇਡੀ ਬਲਰੀ ਹੋ ਗਈ ਹੋਏ, ਐਂਡ ਜਦ ਅਸੀਂ ਜਾਂਦੇ ਹਾਂ ਤਾਂ ਮੇ ਬੀ ਉਹ ਨਰਵ ਡੈਮੇਜ ਇੰਨਾ ਜ਼ਿਆਦਾ ਹੋ ਚੁੱਕਿਆ ਹੋਏ ਕਿ ਉਹ ਇਰਿਵਰਸੀਬਲ ਹੁੰਦਾ, ਉਹ ਪਿੱਛੇ ਨਹੀਂ ਅਸੀਂ ਕਰ ਸਕਦੇ। ਸੋ ਮੈਂ ਆਪਣੇ ਲਿਸਨਰਸ ਨੂੰ ਇਹੀ ਕਹਾਂਗੀ ਕਿ ਅਗਰ ਤੁਹਾਨੂੰ ਡਾਇਬੀਟੀਜ਼ ਹੈਗੀਆਂ ਨੇ ਜਾਂ ਤੁਹਾਡੇ ਕੋਲ ਰਿਸਕ ਫੈਕਟਰਸ ਹੈਗੇ ਨੇ ਕਰੋਨਿਕ ਡਿਜ਼ੀਜ਼ ਜਾਂ ਡਾਇਬੀਟੀਜ਼ ਦੇ, ਤੁਸੀਂ ਹਰ ਸਾਲ ਆਪਣੇ ਕੈਲੰਡਰ ਵਿੱਚ ਅਲਰਟ ਲਗਾਓ ਕਿ ਅਸੀਂ ਜਨਵਰੀ ਜਾਂ ਫੈਬਰੀ ਦੇ ਮਹੀਨੇ ਵਿੱਚ ਜਾ ਕੇ ਆਪਣੇ ਡਾਕਟਰ ਦੇ ਨਾਲ ਬਲੱਡ ਟੈਸਟ ਕਰਵਾਉਣਾ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ, ਅਸਾਂ ਇੰਡੀਅਨ ਪੋਪੂਲੇਸ਼ਨ ਵਿੱਚ ਸਾਡੀ ਜੈਨੇਟਿਕਸ ਵਿੱਚ ਬਹੁਤ ਵੱਡਾ ਰਿਸਕ ਹੈਗਾ ਡਾਇਬੀਟੀਜ਼ ਦਾ।
ਸਿਮਰਨ, ਤੁਸੀਂ ਬੜੀ ਅੱਛੀ ਸਲਾਹ ਦਿੱਤੀ ਕਿ ਆਪਣੇ ਕੈਲੰਡਰ 'ਚ ਅਲਰਟ ਲਾਓ। ਮੈਂ ਐਸੇ ਕਈ ਲੋਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਬੜਾ ਸੌਖਾ ਤਰੀਕਾ ਇੱਕ ਇਸ ਦਾ ਰੱਖਿਆ, ਉਹ ਆਪਣੇ ਹਰ ਸਾਲ ਜਨਮ ਦਿਨ ਦੇ ਉੱਪਰ ਫੁੱਲ ਬਾਡੀ ਚੈੱਕਅਪ ਕਰਾਉਂਦੇ ਨੇ।
ਬਿਲਕੁਲ ਸਹੀ, ਪਰਫੈਕਟ, ਮੈਂ ਵੀ ਇਹ ਯੂਜ਼ ਕਰਾਂਗੀ।
ਹਾਂ, ਤਾਂ ਉਹ ਆਪਣੇ ਆਪ ਅਲਰਟ ਲਾਉਣ ਦੀ ਵੀ ਜ਼ਰੂਰਤ ਨਹੀਂ ਹੈ। ਔਰ ਪਿਛਲੇ ਸਾਲ ਦੇ ਨਾਲ ਪੂਰੇ 365 ਦਿਨ ਬਾਅਦ ਤੁਸੀਂ ਕੰਪੇਅਰ ਕਰ ਸਕਦੇ ਹੋ ਕਿ 2019 ਵਿੱਚ ਤੁਸੀਂ ਕਿੱਥੇ ਖੜੇ ਸੀ ਅਤੇ ਅੱਜ 2020 'ਚ ਤੁਹਾਡੇ ਜਨਮ ਦਿਨ 'ਤੇ ਤੁਹਾਡੀ ਸਿਹਤ ਦਾ ਚਿੱਠਾ ਕੀ ਨਿਕਲਦਾ। ਸੋ ਇਹ ਬੜੀ ਅੱਛੀ ਇੱਕ ਪ੍ਰਣਾਲੀ ਬਣ ਸਕਦੀ ਹੈ। ਦੋਸਤੋ, ਤੁਸੀਂ ਸਾਰੇ ਸੁਣ ਰਹੇ ਹੋ, ਸੋ ਆਪਣੇ ਆਪਣੇ ਵੱਡਿਆਂ ਨੂੰ, ਆਪਣੇ ਘਰਦਿਆਂ ਨੂੰ, ਸੱਜਣਾ ਮਿੱਤਰਾਂ ਨੂੰ ਇਹ ਸਲਾਹ ਦਿਓ। ਅਤੇ ਸਿਮਰਨ ਨੇ ਸਾਨੂੰ ਇਹ ਤਾਂ ਕਹਿਤਾ ਪੰਜਾਬੀਆਂ ਨੂੰ ਕਿ ਮਿੱਠਾ ਘਟਾਓ, ਅਤੇ ਸਾਨੂੰ ਇਹ ਨਹੀਂ ਦੱਸਿਆ ਕਿ ਹੁਣ ਖਾਈਏ ਕੀ ਉਸਦੀ ਜਗ੍ਹਾ। ਲੇਕਿਨ ਰੋਟੀ ਖਾਣ ਤੋਂ ਬਾਅਦ ਮੂੰਹ ਮਿੱਠਾ ਕੀਤੇ ਬਗੈਰ ਕਿਹੜਾ ਪੰਜਾਬੀ ਉੱਠੇਗਾ?
ਨਹੀਂ, ਮੈਂ ਤੁਹਾਨੂੰ ਸੱਚ ਦੱਸਾਂ, ਮੈਨੂੰ ਵੀ ਆਦਤ ਹੈਗੀ ਹੈ ਕਿ ਡਿਨਰ ਤੋਂ ਬਾਅਦ ਕੋਈ ਮਿੱਠੀ ਚੀਜ਼ ਖਾਈ ਜਾਈਏ। ਪਰ ਬੈਸਟ ਹੋਏਗਾ ਕਿ ਤੁਸੀਂ ਲੋਕਲ ਸੀਜ਼ਨਲ ਫਰੂਟ ਖਾਓ, ਜਾਂ ਤੁਸੀਂ ਘਰ ਵਿੱਚ ਥੋੜ੍ਹੇ ਜਿਹੇ ਆਪਣੇ ਵਾਸਤੇ ਹੈਲਦੀ ਟ੍ਰੀਟਸ ਬਣਾ ਸਕਦੇ ਹੋ। ਡਰਾਈਡ ਫਰੂਟ ਯੂਜ਼ ਕਰਕੇ ਤੁਸੀਂ ਆਪਣੇ ਵਾਸਤੇ ਛੋਟੇ ਜਿਹੇ ਯੂ ਨੋ ਪ੍ਰੋਟੀਨ ਬਾਲਸ ਜਾਂ ਲੱਡੂ ਬਣਾ ਸਕਦੇ ਹੋ, ਡੇਟਸ ਦੇ ਜਾਂ ਸੁਲਟਾਨਾਸ ਦੇ, ਜਿਹਦੇ ਵਿੱਚ ਮੇ ਬੀ ਤੁਸੀਂ ਕੋਕੋਨਟ ਪਾ ਸਕਦੇ ਹੋ ਜਾਂ ਹੋਰ ਚੰਗੇ ਫਲੈਕਸ ਸੀਡ ਓਇਲ ਸੀਡਸ ਪਾ ਸਕਦੇ ਹੋ ਕਿ ਤੁਹਾਡੇ ਵਾਸਤੇ ਛੋਟੀ ਜਿਹੀ ਕੋਈ ਚੀਜ਼ ਹੋਏ ਖਾਣ ਵਾਸਤੇ। ਐਂਡ ਅਗਰ ਤੁਹਾਨੂੰ ਜ਼ਿਆਦਾ ਪੀਣ ਦਾ ਸ਼ੌਂਕ ਹੈਗਾ, ਤੁਸੀਂ ਇੰਜੋਏ ਕਰਦੇ ਹੋ ਸਮਥਿੰਗ ਸਵੀਟ ਪੀਣ ਦਾ ਜਾਂ ਡਿਨਰ ਤੋਂ ਬਾਅਦ ਹਾਜ਼ਮੇ ਨਾਲ, ਤਾਂ ਤੁਸੀਂ ਸੋਡਾ ਵਾਟਰ ਪੀ ਸਕਦੇ ਹੋ ਨਿੰਬੂ ਪਾ ਕੇ, ਜਾਂ ਅੱਜ ਕੱਲ੍ਹ ਹਰਬਲ ਇਨਫਿਊਜ ਟੀਜ਼ ਬੜੀ ਚੱਲਦੀਆਂ ਨੇ, ਮੈਂਗੋ ਫਲੇਵਰ, ਪੈਸ਼ਨ ਫਰੂਟ ਫਲੇਵਰ, ਜਿਨ੍ਹਾਂ ਵਿੱਚ ਕੋਈ ਸ਼ੂਗਰ ਨਹੀਂ ਹੁੰਦੀ।
ਸਿਮਰਨ, ਮੈਂ ਮਿੱਠੇ ਦਾ ਇੱਕ ਬੜਾ ਆਸਾਨ ਤੋੜ ਲੱਭ ਲਿਆ, ਉਹ ਇਹ ਹੈ ਕਿ ਖਾਣੇ ਤੋਂ ਬਾਅਦ ਕਿਸ਼ਮਿਸ਼ ਜਾਂ ਖਜੂਰਾਂ ਜਾਂ ਏਪਰੀਕੋਟ ਜਿਹੜੀ ਖੁਰਮਾਨੀ ਹੈ, ਅਤੇ ਅੰਜੀਰ, ਅਤੇ ਇੱਕ ਪ੍ਰੂਨਸ ਆਉਂਦੇ ਨੇ, ਇਹਨਾਂ ਨੂੰ ਗਲਾਸ ਦੀਆਂ ਜਾਰਸ ਦੇ ਵਿੱਚ ਕੱਚ ਦੀਆਂ ਸ਼ੀਸ਼ੀਆਂ 'ਚ ਭਰ ਕੇ ਰੱਖ ਲਿਆ ਤਾਂ ਕਿ ਉਹ ਨਜ਼ਰ ਆਉਂਦੇ ਰਹਿਣ ਸਾਹਮਣੇ।
ਬਿਲਕੁਲ ਸਹੀ,
ਉਹ ਨਜ਼ਰ ਆਏਗਾ ਤੇ ਆਪਣੇ ਆਪ ਅਸੀਂ ਚੋਕਲੇਟ ਆਈਸਕ੍ਰੀਮ ਨਹੀਂ ਖਾਂਦੇ।
ਐਂਡ ਅਗਰ ਅਸੀਂ ਸਾਰੇ ਇਹ ਛੋਟੇ ਛੋਟੇ ਸਟੈਪਸ ਕਰੀਏ ਨਾ, ਆਪਣੀ ਲਾਈਫ ਸਟਾਈਲ ਸਮਾਰਟ ਚੇਂਜਸ ਅਸੀਂ ਲੈ ਕੇ ਆਈਏ, ਅਸੀਂ ਆਪਣੀ ਨੈਕਸਟ ਜਨਰੇਸ਼ਨ ਨੂੰ ਦੱਸ ਰਹੇ ਹਾਂ ਕਿ ਅਸੀਂ ਕਰ ਸਕਦੇ ਹਾਂ, ਤੁਸੀਂ ਵੀ ਇਹ ਕਰ ਸਕਦੇ ਹੋ।
ਹਾਂਜੀ ਸਿਮਰਨ, ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸ਼ੂਗਰ ਦੇ ਬਾਰੇ, ਸ਼ੂਗਰ ਦੀ ਬਿਮਾਰੀ ਬਾਰੇ, ਤੇ ਸ਼ੂਗਰ ਟੈਕਸ ਜਿਹੜਾ ਪ੍ਰਸਤਾਵਿਤ ਹੈ ਉਸ ਦੇ ਬਾਰੇ।
ਥੈਂਕ ਯੂ ਰੁਚਿਕਾ, ਥੈਂਕ ਯੂ ਵੈਰੀ ਮੱਚ
ਜੀ। ਦੋਸਤੋ, ਅਸੀਂ ਚੀਨੀ ਨੂੰ ਘਟਾਉਣ ਦੇ ਬਾਰੇ ਗੱਲਬਾਤ ਕਰ ਰਹੇ ਸਾਂ ਸਮਾਰਟ ਈਟਿੰਗ ਵੀਕ ਦੇ ਦੌਰਾਨ। ਸੋ ਦੋਸਤੋ, ਆਪਣਾ ਮਿੱਠਾ ਜਿਹੜਾ ਹੈ ਉਸਦੀ ਖਪਤ ਘਟਾਓ, ਮਿੱਠੀਆਂ ਸਿਰਫ ਗੱਲਾਂ ਹੋਣੀਆਂ ਚਾਹੀਦੀਆਂ ਨੇ, ਅਤੇ ਮਿੱਠੀ ਸਿਰਫ SBS ਪੰਜਾਬੀ ਅਤੇ ਉਸਦੇ ਮਿੱਤਰਾਂ ਦੀ ਦੋਸਤੀ। ਦੋਸਤੋ, ਇਸ ਦੇ ਉੱਪਰ ਸਾਡੇ ਨਾਲ ਸਾਂਝ ਪਾਉਣ ਵਾਸਤੇ ਪ੍ਰੋਗਰਾਮ ਚੱਲਦੇ ਦੌਰਾਨ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio.
Want to hear more stories like this? Listen on Apple Podcasts, Google Podcasts, Spotify, or wherever you get your podcasts from.